ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਉਦਮ ਕਰਤ ਹੋਵੇ ਮਨ ਨਿਰਮਲ, ਨਾਚੈ ਆਪ ਨਿਵਾਰੇ। ਪੰਚ ਜਨਾਲੇ ਵਸਗਤ ਰਾਖੈ ਮਨ ਮੈਂ ਇਕੰਕਾਰੇ। ਉਦਮ ਕਰਤ ਹੋਵੇ ਮਨ ਨਿਰਮਲ, ਨਾਚੈ ਆਪ ਨਿਵਾਰੇ। ਪੰਚ ਜਨਾਲੇ ਵਸਗਤ ਰਾਖੈ ਮਨ ਮੈਂ ਇਕੰਕਾਰੇ। ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾ ਪਖਾਵਜ ਤਾਲ ਕੁੰਗੁਰੂ ਅਨਹਦ ਸ਼ਬਦ ਵਜਾਵੈ। ਰਹਾਉ ਪ੍ਰਥਮੇ ਮਨ ਪਰ ਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਰਾਮ ਨਾਮ ਜਬ ਹਿਰਦੈ ਜਾਪੈ, ਮੁਕਤੇ ਸਗਲ ਸੁਣਾਵੈ। ਕਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਤਨ ਲਾਵੈ। ਮਨ ਤਨ ਅਰਪ ਧਰੇ ਗੁਰ ਆਗੈ, ਸਤ ਪਦਾਰਥ ਪਾਵੈ। ਜੋ ਜੋ ਸੁਨੈ ਪੇਖੈ ਲਾਏ ਸਰਦਾ, ਤਾਕਾ ਜਨਮ ਮਰਨ ਦੁਖ ਭਾਗੈ। ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਜੋ ਜੋ ਸੁਨੈ ਪੇਖੈ ਲਾਏ ਸਰਦਾ, ਤਾਕਾ ਜਨਮ ਮਰਨ ਦੁਖ ਭਾਗੈ। ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੋ ਜੋ ਸੁਨੈ ਪੇਖੈ ਲਾਏ ਸਰਦਾ, ਉਦਮ ਕਰਤ ਹੋਵੈ ਮਨ ਨਿਰਮਲ, ਨਾਚੈ ਆਪ ਨਿਵਾਰੇ। ਪੰਚ ਜਨਾਲੇ ਵਸਗਤ ਰਾਖੈ ਮਨ ਮੈਂ ਏਕੰਕਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਪਾਸ ਰਾਸਧਾਰੀਏ ਆਏ ਹਨ, ਉਹਨਾਂ ਰਾਸਧਾਰੀਆਂ ਨੇ ਆਪਣੇ ਢੰਗ ਦੇ ਨਾਲ ਰਾਸ ਪਾਉਣ ਦੀ ਆਗਿਆ ਮੰਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਰਾਸਧਾਰੀਆਂ ਨੂੰ ਜੋ ਅਸਲੀ ਰਾਸ ਹੈ ਉਹਦੇ ਬਾਰੇ ਚਾਨਣਾ ਪਾਇਆ ਹੈ। ਰਾਸਧਾਰੀਏ ਜਦੋਂ ਵੀ ਰਾਸ ਪਾਉਂਦੇ ਸਨ, ਰਾਧਾ ਕ੍ਰਿਸ਼ਨ ਦੇ ਗੋਪੀਆਂ ਗਵਾਲਿਆਂ ਦੇ ਸਵਾਂਗ ਬਣਾ ਕੇ ਪੈਰਾਂ ਨੂੰ ਘੁੰਗਰੂ ਬੰਨ ਕੇ ਛੈਣੇ ਲੈ ਕੇ ਰਬਾਬ ਅਤੇ ਮਿਰਦੰਗ ਆਦਿਕ ਵਜਾਉਂਦੇ ਸਨ ਅਤੇ ਨਾਲ ਨਾਲ ਨੱਚਦੇ ਟੱਪਦੇ ਵੀ ਸਨ। ਕਹਿੰਦੇ ਅਸੀਂ ਇਸ ਢੰਗ ਦੇ ਨਾਲ ਭਗਤੀ ਕਰਦੇ ਹਾਂ, ਪਰ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਲਿਖੇ ਹਨ, ਨੱਚਿਆ ਟੱਪਿਆ ਭਗਤ ਨਾ ਹੋਏ। ਨੱਚਣ ਟੱਪਣ ਦੇ ਨਾਲ ਭਗਤੀ ਨਹੀਂ ਹੋ ਸਕਦੀ। ਠੀਕ ਹੈ, ਦੁਨੀਆਂ ਦੇ ਲੋਕ ਨੱਚਣ ਕੁੱਦਣ ਮਨ ਕਾ ਚਾਓ, ਉਹ ਆਪਣੇ ਮਨ ਦਾ ਚਾਅ ਤਾਂ ਪੂਰਾ ਕਰ ਸਕਦੇ ਨੇ, ਪਰ ਵਾਹਿਗੁਰੂ ਦੀ ਭਗਤੀ ਨਹੀਂ ਕਰ ਸਕਦੇ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਅਸਲੀ ਗੁਰਮੁਖ ਭਗਤੀ ਦਾ ਪ੍ਰਕਾਰ ਵਰਣਨ ਕਰਦੇ ਹਨ। ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਉ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਰਹਾਉ ਹਾਜ਼ੂਰ ਕਹਿੰਦੇ ਨੇ ਤੇਰਾ ਜਨ ਹੇ ਵਾਹਿਗੁਰੂ ਤੇਰਾ ਜਨ ਦਾਸ ਨਿਰਤ ਕਰੇ ਜੋ ਗੁਰੂ ਸ਼ਬਦ ਦੀ ਵਿਚਾਰ ਕਰਨੀ ਹੈ ਇਹ ਨਿਰਤ ਕਰ ਰਿਹਾ ਹੈ ਤੇ ਨਾਲ ਗੁਣ ਗਾਵੈ ਵਾਹਿਗੁਰੂ ਦਾ ਜਸ ਕੀਰਤਨ ਵੀ ਕਰ ਰਿਹਾ ਹੈ। ਗੁਰਬਾਣੀ ਦੀ ਵਿਚਾਰ ਇਹ ਗੁਰਮੁਖਾਂ ਦੀ ਨਿਰਤ ਹੈ ਕਿਉਂਕਿ ਸ਼ਬਦ ਦਾ ਨਿਰਣਾ ਇਹ ਮਨ ਦੀ ਨਿਰਤ ਹੈ ਤੇ ਨਾਲ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾ ਰਿਹਾ ਹੈ। ਇਹਦੇ ਨਾਲ ਨਾਲ ਸਾਜ ਕਿਹੜੇ ਨੇ? ਰਬਾਬ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਭ ਤੋਂ ਪਿਆਰਾ ਸਾਜ ਸੀ। ਪਹਿਲਾਂ ਸ਼ਬਦ ਕੀਰਤਨ ਰਬਾਬ ਤੋਂ ਹੀ ਸ਼ੁਰੂ ਹੋਇਆ, ਉਹ ਰਬਾਬ ਵੀ ਹੈ, ਪਖਾਵਜ ਤਬਲਾ ਮਿਰਦੰਗ ਵੀ ਹੈ, ਤਾਲ ਛੈਣੇ ਵੀ ਹਨ ਤੇ ਘੁੰਗਰੂ ਵੀ ਹਨ। ਹਜ਼ੂਰ ਕਹਿੰਦੇ ਨੇ ਅਸੀਂ ਇਹਨਾਂ ਸਾਜਾਂ ਦੇ ਨਾਲ ਅਨਹਦ ਸ਼ਬਦ ਵਜਾਵੈ, ਜੋ ਗੁਰਬਾਣੀ ਦਾ ਅਨਹਦ ਸ਼ਬਦ ਹੈ। ਅਨਹਦ ਅਰਥ ਹੱਦ ਤੋਂ ਰਹਿਤ ਪਰਮਾਤਮਾ ਹੈ, ਉਹਦਾ ਉਪਦੇਸ਼, ਉਹਦਾ ਹੁਕਮ, ਉਹਦਾ ਫਰਮਾਨ ਇਹ ਸਤਿਗੁਰੂ ਦੀ ਬਾਣੀ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਸਾਂ ਇਹਨਾਂ ਸਾਜਾਂ ਦੇ ਨਾਲ ਅਨਹਦ ਸ਼ਬਦ ਵਜਾਵੈ, ਜੋ ਅਨਹਦ ਸ਼ਬਦ ਅਨਹਦ ਬਾਣੀ ਹੈ, ਅਸੀਂ ਇਹਦਾ ਗਾਇਨ ਕਰ ਰਹੇ ਹਾਂ। ਅਤੇ ਨਾਲ ਦੂਸਰਾ ਭਾਵ ਅਨਹਦ ਸ਼ਬਦ ਵਜਾਵੈ, ਅਤੇ ਆਪਣੀ ਸੁਰਤ ਵਿੱਚ ਵੀ ਜਿਹੜਾ ਅਨਹਦ ਸ਼ਬਦ ਹੈ, ਇੱਕ ਰਸ ਅਜੱਪਾ ਜਾਪ ਸ਼ੁਰੂ ਹੋ ਜਾਣਾ, ਵਾਹਿਗੁਰੂ ਵਾਹਿਗੁਰੂ ਦਾ ਸੰਗੀਤਮਈ ਧੁਨੀ ਦੇ ਵਿੱਚ ਸੁਰਤ ਅੰਦਰ ਪ੍ਰਗਟ ਹੋ ਜਾਣਾ, ਇਹ ਮੈਂ ਅਨਹਦ ਸ਼ਬਦ ਵੀ ਵਜਾ ਰਿਹਾ ਹਾਂ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਅਸਲੀ ਗੁਰਮੁਖ ਭਗਤੀ ਹੈ, ਉਹਦਾ ਬੜਾ ਸੋਹਣਾ ਢੰਗ ਤਰੀਕਾ ਸਿਖਾਲ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਉਦਮ ਕਰਤ ਹੋਵੇ ਮਨ ਨਿਰਮਲ, ਨਾਚੈ ਆਪ ਨਿਵਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਦਮ ਕਰਤ ਹੋਵੇ ਮਨ ਨਿਰਮਲ, ਜਿਹੜਾ ਵੀ ਗੁਰਸਿੱਖ ਮਾਈ ਭਾਈ ਨਾਮ ਜਪਣ ਦਾ ਉਦਮ ਕਰਦਾ ਹੈ, ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਇਹਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ। ਨਾਚੈ ਆਪ ਨਿਵਾਰੇ, ਤੇ ਜਿਹੜਾ ਭਾਈ ਇਸ ਦੇ ਨਾਲ ਨਾਲ ਗੁਰੂ ਸ਼ਬਦ ਦੀ ਵਿਚਾਰ ਵੀ ਕਰਦਾ ਹੈ, ਗੁਰੂ ਸ਼ਬਦ ਦਾ ਨਿਰਣਾ ਵੀ ਕਰਦਾ ਹੈ, ਤੇ ਆਪ ਨਿਵਾਰੇ, ਫਿਰ ਉਸਦਾ ਆਪਾ ਭਾਵ ਹੰਕਾਰ ਦੂਰ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਜਿਹੜਾ ਨਾਮ ਜਪਣ ਦਾ ਉਦਮ ਕਰਦਾ ਹੈ ਤੇ ਨਾਲ ਨਾਚੈ ਗੁਰਬਾਣੀ ਦੀ ਵਿਚਾਰ ਕਰਦਾ ਹੈ ਤੇ ਆਪਾ ਭਾਵ ਛੱਡ ਦਿੰਦਾ ਹੈ, ਫਿਰ ਉਹਦਾ ਮਨ ਨਿਰਮਲ ਪਵਿੱਤਰ ਹੋ ਜਾਂਦਾ ਹੈ।
ਪੰਜ ਜਨਾਲੇ ਵਸਗਤ ਰੱਖੈ ਮਨ ਮੈਂ ਇਕੰਕਾਰੇ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪੰਜ ਜਾਣੇ, ਅਵਰ ਪੰਚ ਹਮ ਏਕ ਜਾਣਾ, ਕਿਉਂ ਰਾਖੋ ਕਰ ਬਾਰ ਮਨਾ, ਮਾਰਾ ਹੈ ਲੂਟਾ ਹੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਾਣਾ। ਉਹ ਪੰਜ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਿਹੜਾ ਇਹਨਾਂ ਪੰਜਾਂ ਨੂੰ ਆਪਣੇ ਅਧੀਨ ਕਰਕੇ ਆਪਣੇ ਵਸ ਵਿੱਚ ਰੱਖਦਾ ਹੈ, ਅਸਲੀ ਉਹਦੀ ਭਗਤੀ ਪ੍ਰਵਾਨ ਹੈ। ਮਨ ਮਹਿ ਏਕੰਕਾਰੇ, ਤੇ ਆਪਣੇ ਮਨ ਦੇ ਵਿੱਚ ਇੱਕ ਓਅੰਕਾਰ ਨੂੰ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ, ਉਹਦੀ ਭਗਤੀ ਪ੍ਰਵਾਨ ਹੁੰਦੀ ਹੈ।
ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਜਨ ਤੇਰਾ ਦਾਸ ਨਿਰਤ ਕਰੇ ਗੁਰੂ ਸ਼ਬਦ ਦਾ ਨਿਰਣਾ, ਗੁਰੂ ਸ਼ਬਦ ਦੀ ਵਿਚਾਰ ਵੀ ਕਰ ਰਿਹਾ ਹੈ ਤੇ ਨਾਲ ਗੁਣ ਗਾਵੈ, ਤੇਰੀ ਸਿਫਤ ਸਲਾਹ ਵੀ ਕਰ ਰਿਹਾ ਹੈ। ਰਬਾਉ ਪਖਾਵਜ ਤਾਲ ਘੁੰਗਰੂ, ਇਹਦੇ ਨਾਲ ਆ ਜੋ ਸਾਜ ਨੇ, ਰਬਾਬ ਹੈ, ਮਿਰਦੰਗ ਹੈ, ਛੈਣੇ ਨੇ, ਘੁੰਗਰੂ ਹਨ, ਔਰ ਇਹਨਾਂ ਨੂੰ ਨਾਲ ਵਜਾ ਕੇ ਅਨਹਦ ਸ਼ਬਦ ਵਜਾਵੇ, ਜੋ ਗੁਰੂ ਦਾ ਅਨਹਦ ਸ਼ਬਦ ਗੁਰਬਾਣੀ ਹੈ, ਇਹਨੂੰ ਉਚਾਰਨ ਕਰ ਰਿਹਾ ਹੈ, ਭਾਵ ਸੰਗੀਤ ਦੇ ਨਾਲ ਗੁਰੂ ਸ਼ਬਦਾਂ ਦਾ ਉਚਾਰਨ ਕਰ ਰਿਹਾ ਹੈ, ਅਥਵਾ ਅਨਹਦ ਸ਼ਬਦ ਵਜਾਵੇ ਅਤੇ ਮੈਂ ਆਪਣੀ ਸੁਰਤ ਅੰਦਰ ਜੋ ਅਖੰਡ ਅਜੱਪਾ ਜਾਪ ਹੈ ਇਹਨੂੰ ਪ੍ਰਗਟ ਕਰ ਰਿਹਾ ਹਾਂ। ਇਉਂ ਜਿਹੜਾ ਅਜੱਪਾ ਜਾਪਦਾ ਅਨਹਦ ਸ਼ਬਦ ਉਹਨੂੰ ਮੈਂ ਵਜਾ ਰਿਹਾ ਹਾਂ।
ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰੀਝਾਵੈ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਪ੍ਰਥਮੇ ਮਨ ਪ੍ਰਬੋਧੈ ਆਪਣਾ, ਸਭ ਤੋਂ ਪਹਿਲਾਂ ਗੁਰਸਿੱਖ ਨੂੰ ਆਪਣੇ ਮਨ ਨੂੰ ਪ੍ਰਬੋਧਣਾ ਚਾਹੀਦਾ। ਪ੍ਰਬੋਧਨ ਤੋਂ ਮੁਰਾਦ ਹੈ ਸਮਝਾਉਣਾ। ਹਰ ਬੰਦੇ ਨੂੰ ਪਹਿਲਾਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ, ਪਾਛੈ ਅਵਰ ਹੀ ਜਾਵੇ, ਫਿਰ ਪਿੱਛੋਂ ਦੂਜਿਆਂ ਨੂੰ ਵੀ ਪ੍ਰਸੰਨ ਕਰੇ। ਇਹਦਾ ਮਤਲਬ ਇਹ ਹੈ, ਜਿਹੜੇ ਭਗਤੀਏ ਨੇ, ਕੀਰਤਨੀਏ ਹਨ, ਪ੍ਰਚਾਰਕ ਨੇ, ਕਥਾਵਾਚਕ ਨੇ, ਉਹਨਾਂ ਸਾਰਿਆਂ ਨੂੰ ਸਤਿਗੁਰੂ ਸਾਂਝਾ ਉਪਦੇਸ਼ ਦਿੰਦੇ ਹਨ, ਗੁਰਮੁਖੋ ਪਹਿਲਾਂ ਤੁਸੀਂ ਆਪਣੇ ਮਨ ਨੂੰ ਸਮਝਾਓ। ਇਹ ਨਾ ਹੋਵੇ ਤੁਸੀਂ ਪਾਠ ਕਰ ਰਹੇ ਹੋ, ਤੁਹਾਡਾ ਮਨ ਕਿਸੇ ਹੋਰ ਪਾਸੇ ਜਾਵੇ, ਕੀਰਤਨ ਕਰ ਰਹੇ ਹੋ, ਤੁਹਾਡਾ ਮਨ ਮਾਇਆ ਪਿੱਛੇ ਜਾਵੇ, ਕਥਾ ਹੋ ਰਹੀ ਹੈ, ਕਿਸੇ ਹੋਰ ਪਾਸੇ ਧਿਆਨ ਚਲਿਆ ਜਾਵੇ। ਇਹ ਆਪਣੇ ਮਨ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਟਿਕਾਉਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਗੁਰੂ ਮਹਾਰਾਜ ਦੇ ਕੋਲੇ ਬੈਠੇ ਹੋਵੇ, ਉਸ ਵੇਲੇ ਤਾਂ ਮਨ ਇਕਾਗਰ ਹੋਵੇ। ਜਦੋਂ ਮਨ ਇਕਾਗਰ ਨਹੀਂ ਹੁੰਦਾ, ਫੇਰ ਹੀ ਆਦਮੀ ਨੂੰ ਹੋਰ ਹੋਰ ਗੱਲਾਂ ਤੇ ਹੋਰ ਹੋਰ ਗਲਤੀਆਂ ਹੁੰਦੀਆਂ ਨੇ। ਇਸੇ ਲਈ ਸਤਿਗੁਰੂ ਮਹਾਰਾਜ ਦੀ ਇਹ ਪਾਵਨ ਪਵਿੱਤਰ ਸਿੱਖਿਆ ਸਾਨੂੰ ਸਾਰਿਆਂ ਨੂੰ ਹੀ ਟੁੰਬ ਰਹੀ ਹੈ, ਗੁਰਮੁਖੋ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਓ। ਭਾਵ ਆਪਣੇ ਮਨ ਨੂੰ ਸਮਝਾ ਕੇ ਪਾਛੈ ਅਵਰ ਹੀ ਜਾਵੇ, ਫਿਰ ਪਿੱਛੋਂ ਦੂਜਿਆਂ ਨੂੰ ਵੀ ਪਾਠ ਕਰਕੇ, ਕੀਰਤਨ ਕਰਕੇ, ਕਥਾ ਪ੍ਰਚਾਰ ਕਰਕੇ ਸੰਗਤਾਂ ਨੂੰ ਵੀ ਖੁਸ਼ ਕਰੋ। ਜੇ ਤੁਹਾਡਾ ਆਪਣਾ ਮਨ ਨਹੀਂ ਸਮਝਿਆ, ਫਿਰ ਦੂਜਿਆਂ ਨੂੰ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੈ।
ਰਾਮ ਨਾਮ ਜਪ ਹਿਰਦੈ ਜਾਪੈ ਮੁਕਤੇ ਸਗਲ ਸੁਣਾਵੈ।
ਲੋ ਹਜ਼ੂਰ ਕਹਿੰਦੇ ਨੇ, ਗੁਰਮੁਖ ਦਾ ਆਪਣਾ ਜੀਵਨ ਹੋਣਾ ਚਾਹੀਦਾ, ਉਹਦੀ ਕਹਿਣੀ ਤੇ ਕਰਨੀ ਇੱਕ ਬਰਾਬਰ ਹੋਣੀ ਚਾਹੀਦੀ ਹੈ। ਰਾਮ ਨਾਮ ਜਪ ਹਿਰਦੈ ਜਾਪੈ, ਉਹ ਵਾਹਿਗੁਰੂ ਦੇ ਨਾਮ ਜਪ ਨੂੰ ਆਪਣੇ ਹਿਰਦੇ ਵਿੱਚ ਜਪੇ। ਭਾਵ ਪਹਿਲਾਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ। ਕੇਵਲ ਰਸਨਾ ਤੇ ਹੀ ਰਾਮ ਰਾਮ ਨਾ ਹੋਵੇ, ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਾਪ ਜਪੇ, ਮੁਖ ਤੇ ਸਗਲ ਸੁਣਾਵੇ, ਤੇ ਫਿਰ ਆਪਣੇ ਭਾਈ ਮੁਖੋਂ ਵੀ ਸਾਰਿਆਂ ਨੂੰ ਨਾਮ ਉਚਾਰਨ ਕਰਕੇ ਸੁਣਾਵੇ। ਭਾਵ ਪਹਿਲਾਂ ਹਿਰਦੇ ਵਿੱਚ ਸਿਮਰਨ ਕਰੇ, ਫਿਰ ਆਪਣੇ ਮੁਖ ਤੋਂ ਦੂਜਿਆਂ ਨੂੰ ਰਾਮ ਨਾਮ ਸੁਣਾਵੇ।
ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਨ ਲਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਗੁਰਸਿੱਖ ਮਾਈ ਭਾਈ ਨੂੰ ਚਾਹੀਦਾ ਉਹ ਸੇਵਾ ਵੀ ਕਰੇ। ਸੇਵਾ ਕਿਵੇਂ ਕਰੇ? ਕਰ ਸੰਗ ਸਾਧੂ ਚਰਨ ਪਖਾਰੈ। ਕਰ ਦਾ ਅਰਥ ਹੈ ਹੱਥ, ਆਪਣੇ ਹੱਥਾਂ ਦੇ ਨਾਲ ਵੀ ਮਹਾਂਪੁਰਖਾਂ ਦੇ, ਸਾਧੂ ਜਨਾਂ ਦੇ ਚਰਨ ਧੋਵੇ। ਸੰਤ ਧੂਰ ਤਨ ਲਾਵੈ, ਤੇ ਫਿਰ ਮਹਾਂਪੁਰਖਾਂ ਦੀ ਚਰਨ ਧੂੜੀ ਨੂੰ ਆਪਣੇ ਤਨ ਤੇ ਵੀ ਲਾਵੇ। ਭਾਵ ਹੱਥਾਂ ਪੈਰਾਂ ਦੇ ਹੱਥਾਂ ਦੇ ਨਾਲ ਮਹਾਂਪੁਰਖਾਂ ਦੀ ਚਰਨ ਧੋਵੇ, ਤੇ ਮਹਾਂਪੁਰਖਾਂ ਦੀ ਚਰਨ ਧੂੜ ਨੂੰ ਆਪਣੇ ਮੁਖ ਮਸਤਕ ਤੇ ਵੀ ਲਾਵੇ।
ਮਨ ਤਨ ਅਰਪ ਧਰੇ ਗੁਰ ਆਗੈ ਸਤ ਪਦਾਰਥ ਪਾਵੈ।
ਫਿਰ ਆਪਣਾ ਮਨ ਵੀ ਤੇ ਤਨ ਸਰੀਰ ਵੀ ਗੁਰੂ ਅੱਗੇ ਅਰਪਣ ਕਰਕੇ ਰੱਖ ਦੇਵੇ। ਇਹਦਾ ਮਤਲਬ ਇਹ ਹੈ, ਅਸੀਂ ਗੁਰੂ ਦੇ ਅੱਗੇ ਹੋਰ ਤੇ ਚੀਜ਼ਾਂ ਅਰਪਣ ਕਰਦੇ ਹਾਂ, ਮਾਇਆ ਵੀ, ਰੁਮਾਲੇ ਵੀ, ਫੁੱਲ ਤੇ ਫਲ ਵੀ ਅਸੀਂ ਗੁਰੂ ਅੱਗੇ ਭੇਟ ਕਰ ਦਿੰਦੇ ਹਾਂ, ਪਰ ਆਪਣਾ ਤਨ ਤੇ ਮਨ ਕੋਈ ਵਿਰਲਾ ਹੀ ਭੇਟਾ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਆਪਣਾ ਮਨ ਵੀ ਤੇ ਤਨ ਵੀ ਗੁਰੂ ਅੱਗੇ ਭੇਟਾ ਰੱਖ ਦੇਵੇ, ਸਤ ਪਦਾਰਥ ਪਾਵੇ, ਫਿਰ ਗੁਰੂ ਦੇ ਕੋਲੋਂ ਸੱਚਾ ਪਦਾਰਥ ਪ੍ਰਾਪਤ ਕਰ ਲਵੇ। ਸੱਚਾ ਪਦਾਰਥ ਕੀ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਪਮਨ, ਸਤਨਾਮ, ਸਦਾ ਸਤਨਾਮ, ਇਉਂ ਗੁਰੂ ਅੱਗੇ ਆਪਣਾ ਮਨ ਤਨ ਭੇਟ ਕਰਕੇ ਸਤਿਗੁਰੂ ਦੇ ਪਾਸੋਂ ਨਾਮ ਰੂਪੀ ਸੱਚੇ ਪਦਾਰਥ ਨੂੰ ਪ੍ਰਾਪਤ ਕਰੇ।
ਜੋ ਜੋ ਸੁਣੈ ਪੇਖੈ ਲਾਏ ਸਰਦਾ, ਤਾਕਾ ਜਨਮ ਮਰਨ ਦੁੱਖ ਭਾਗੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੋ ਜੋ ਗੁਰਸਿੱਖ ਮਾਈ ਭਾਈ ਗੁਰ ਉਪਦੇਸ਼ ਨੂੰ ਬਾਣੀ ਨੂੰ ਸੁਣਦਾ ਹੈ ਤੇ ਨਾਲ ਆ ਕੇ ਸ਼ਰਧਾ ਨਾਲ ਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ, ਪੇਖਿਆ ਦਾ ਅਰਥ ਹੁੰਦਾ ਵੇਖਣਾ, ਸੁਣੇ ਦਾ ਅਰਥ ਹੁੰਦਾ ਸੁਣਨਾ, ਜੋ ਜੋ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਲਾ ਕੇ ਗੁਰਬਾਣੀ ਨੂੰ ਸੁਣਦਾ ਹੈ ਤੇ ਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੈ, ਉਹਦਾ ਜਨਮ ਮਰਨ ਦਾ ਦੁੱਖ ਭੱਜ ਜਾਂਦਾ ਹੈ।
ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜੀ ਐਸੀ ਨਿਰਤ ਹੈ, ਗੁਰੂ ਸ਼ਬਦ ਦੀ ਵਿਚਾਰ ਕਰਨੀ, ਗੁਰੂ ਸ਼ਬਦ ਦਾ ਨਿਰਣਾ ਕਰਨਾ, ਐਸੀ ਨਿਰਤ ਇਹ ਨਰਕਾਂ ਨੂੰ ਵੀ ਨਿਵਰਤ ਕਰ ਦਿੰਦੀ ਹੈ। ਜਿਹੜੀ ਦੂਸਰੀ ਨਿਰਤ ਹੈ, ਲੋਕ ਨੱਚਦੇ ਕੁੱਦਦੇ ਨੇ, ਉਹ ਤੇ ਨਰਕਾਂ ਵਿੱਚ ਲਿਜਾਂਦੀ ਹੈ, ਪਰ ਜਿਹੜੀ ਇਹ ਗੁਰਮਤ ਦੀ ਨਿਰਤ ਹੈ, ਗੁਰੂ ਸ਼ਬਦ ਦੀ ਵਿਚਾਰ ਕਰਨੀ, ਇਹ ਨਰਕ ਨੂੰ ਨਿਵਰਤ ਕਰਦੀ ਹੈ। ਨਾਨਕ ਗੁਰਮੁਖ ਜਾਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਵਿਰਲਾ ਗੁਰਸਿੱਖ ਗੁਰਮੁਖ ਜਾਗੈ, ਗੁਰੂ ਦੀ ਕਿਰਪਾ ਨਾਲ ਜਾਗਦਾ ਹੈ, ਮਨ ਕਰਕੇ ਜਾਗਦਾ ਹੈ ਤੇ ਨਾਲ ਹਰ ਵੇਲੇ ਗੁਰਬਾਣੀ ਦਾ ਸਿਮਰਨ ਕਰਦਾ ਹੈ।
ਆਸਾ ਮਹੱਲਾ ਪੰਜਵਾਂ, ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟਾਈ ਰੇ।
ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਦੀ ਕਿਰਪਾ ਦੁਆਰਾ ਕੀ ਲਾਭ ਹੋਏ ਨੇ, ਉਹਨਾਂ ਦਾ ਬੜੀ ਇੱਕ ਅਲੰਕਾਰਕ ਸ਼ਬਦਾਵਲੀ ਦੁਆਰਾ ਤੇ ਕੁਛ ਲੋਕ ਉਕਤੀਆਂ ਦੁਆਰਾ ਵਰਣਨ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਹਨ, ਘਰ ਕੀ ਬੁਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ, ਅੱਜ ਕਹਿ ਵਸ ਗੁਰ ਕੀਨੂੰ ਕੇਹਰ, ਕੂਕਰ ਤਿਨਹ ਲਗਾਈ ਰੇ। ਰਹਾਉ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਫਿਰ ਕੀ ਵਾਪਰਦਾ ਹੈ। ਲੋ ਹਜ਼ੂਰ ਕਹਿੰਦੇ ਨੇ, ਘਰ ਕੀ ਬੁਲਾਈ ਅਵਰ ਸਿਖਾਈ, ਜਿਹੜੀ ਘਰ ਦੀ ਬੁਲਾਈ ਬਿੱਲੀ ਹੈ, ਇਹ ਪਹਿਲਾ ਅਰਥ ਸਮਝਣਾ, ਜੋ ਘਰ ਦੀ ਬੁਲਾਈ ਬਿੱਲੀ ਹੈ, ਕਿਉਂਕਿ ਕਈ ਲੋਕ ਘਰਾਂ ਦੇ ਵਿੱਚ ਬਿੱਲੀਆਂ ਰੱਖਦੇ ਨੇ, ਇੱਥੇ ਵੀ ਇੰਡੀਆ ਵਿੱਚ ਵੀ ਅਕਸਰ ਬਿੱਲੀਆਂ ਹੁੰਦੀਆਂ ਨੇ। ਘਰ ਕੀ ਬੁਲਾਈ ਅਵਰ ਸਿਖਾਈ, ਜਿਹੜੀ ਇਹ ਘਰ ਦੀ ਬਿੱਲੀ ਹੈ, ਇਹਨੂੰ ਹੋਰ ਢੰਗ ਦੇ ਨਾਲ ਹੁਣ ਸਿਖਾ ਦਿੱਤਾ। ਪਹਿਲਾਂ ਤੇ ਇਹ ਬਿੱਲੀ ਚੂਹਿਆਂ ਨੂੰ ਪਕੜਦੀ ਸੀ, ਤੇ ਪਰ ਹੁਣ ਮੂਸਾ ਦੇਖ ਡਰਾਈ ਰੇ, ਮੂਸਾ ਦਾ ਅਰਥ ਹੈ ਚੂਹਾ। ਪਹਿਲਾਂ ਤੇ ਬਿੱਲੀ ਭੱਜ ਭੱਜ ਕੇ ਚੂਹਿਆਂ ਨੂੰ ਪਕੜਦੀ ਸੀ, ਪਰ ਹੁਣ ਇਹ ਚੂਹੇ ਨੂੰ ਦੇਖ ਕੇ ਡਰਨ ਲੱਗ ਪਈ ਹੈ। ਇਹ ਗੁਰੂ ਨੇ ਐਸੀ ਕਿਰਪਾ ਕੀਤੀ। ਅੱਜ ਕਹਿ ਵਸ ਗੁਰ ਕੀਨੋ ਕੇਹਰ, ਵੀ ਅੱਜ ਕਹਿੰਦੇ ਨੇ ਬੱਕਰੀ ਨੂੰ, ਕੇਹਰ ਕਹਿੰਦੇ ਨੇ ਸ਼ੇਰ ਨੂੰ। ਗੁਰੂ ਨੇ ਐਸੀ ਕਿਰਪਾ ਕੀਤੀ ਵੀ ਸ਼ੇਰ ਨੂੰ ਬੱਕਰੀ ਦੇ ਵਸ ਪਾ ਦਿੱਤਾ। ਹੁਣ ਸ਼ੇਰ ਬੱਕਰੀ ਨੂੰ ਮਾਰ ਕੇ ਖਾ ਜਾਂਦਾ, ਪਰ ਐਸੀ ਗੁਰੂ ਨੇ ਮਿਹਰ ਕੀਤੀ ਹੈ ਬਈ ਸ਼ੇਰ ਨੂੰ, ਕਿਹੜੀ ਸ਼ੇਰ ਨੂੰ? ਸ਼ੇਰ ਚਾਰ ਪ੍ਰਕਾਰ ਦੇ ਮੰਨੇ ਨੇ। ਇੱਕ ਤਾਂ ਇੱਕ ਸ਼ੇਰ ਹੁੰਦਾ ਜਿਹਦੇ ਵਿੱਚ 21 ਅਵਸਰ ਝੋਟੀਆਂ ਜਿੰਨਾ ਬਲ ਹੁੰਦਾ। ਇੱਕ ਬੱਬਰ ਸ਼ੇਰ ਹੁੰਦਾ ਹੈ ਜਿਹਦੇ ਵਿੱਚ 21 ਸ਼ੇਰਾਂ ਜਿੰਨਾ ਬਲ ਹੁੰਦਾ ਹੈ। ਤੇ ਤੀਸਰਾ ਕਿਹੜੀ ਸ਼ੇਰ ਹੁੰਦਾ? ਉਹਦੇ ਵਿੱਚ 21 ਬੱਬਰਾਂ ਜਿੰਨਾ ਬਲ ਹੁੰਦਾ। ਇੱਕ ਸਾਰਦੂਲ ਸ਼ੇਰ ਹੁੰਦਾ ਜਿਹਦੇ ਵਿੱਚ 21 ਕੇਰੀ ਸ਼ੇਰਾਂ ਜਿੰਨੀ ਤਾਕਤ ਹੁੰਦੀ ਹੈ। ਇਹ ਚਾਰ ਕਿਸਮ ਦੇ ਸ਼ੇਰ ਮੰਨੇ ਨੇ, ਪਰ ਹਜ਼ੂਰ ਕਹਿੰਦੇ ਨੇ ਅੱਜ ਕਹਿ ਵਸ ਗੁਰ ਕੀਨੋ ਕੇਹਰ, ਗੁਰੂ ਨੇ ਸ਼ੇਰ ਨੂੰ ਬੱਕਰੀ ਦੇ ਵਸ ਪਾ ਦਿੱਤਾ। ਕੂਕਰ ਤਿੰਨ ਹੈ ਲਗਾਈ ਰੇ, ਤੇ ਜਿਹੜਾ ਕੂਕਰ ਕੁੱਤਾ ਸੀ ਪਹਿਲਾਂ ਤੇ ਇਹ ਵੀ ਮਾਸ ਤੇ ਹੱਡੀਆਂ ਚੂੰਡਦਾ ਸੀ, ਪਰ ਹੁਣ ਇਸ ਕੁੱਤੇ ਨੂੰ ਵੀ ਤਿੰਨ ਹੈ ਦਾ ਅਰਥ ਵੀ ਤ੍ਰਿਣ ਕੱਖ, ਹੁਣ ਕੁੱਤੇ ਨੂੰ ਵੀ ਘਾਹ ਖਾਣ ਹੀ ਲਾ ਦਿੱਤਾ। ਇਹ ਕੁੱਤਾ ਵੀ ਘਾਹ ਹੀ ਖਾਣ ਲੱਗ ਪਿਆ, ਜਿਹੜਾ ਪਹਿਲਾਂ ਲੋਕਾਂ ਦਾ ਲਹੂ ਪੀਂਦਾ ਸੀ, ਮਾਸ ਲੱਤਾਂ ਪਾੜਦਾ ਸੀ, ਪਰ ਹੁਣ ਇਹ ਕੁੱਤਾ ਇਹ ਕੱਖ ਖਾਣ ਲੱਗ ਪਿਆ। ਲੋ ਪਹਿਲੇ ਅਰਥ ਜਿਹੜੇ ਬਾਹਜ ਅਰਥ ਨੇ ਉਹ ਸੰਗਤਾਂ ਸੁਣੋ, ਫਿਰ ਜਿਹੜੇ ਅੰਤਰੀਵ ਅਰਥ ਨੇ ਉਹ ਤੁਸੀਂ ਸਰਵਣ ਕਰਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ।
ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ।
ਲੋ ਹਜ਼ੂਰ ਕਹਿੰਦੇ ਨੇ ਇੱਕ ਭਾਈ ਅਦਮ ਚੰਡਾਲੀ ਇੱਕ ਨੀਚ ਬ੍ਰਾਹਮਣੀ ਇੱਕ ਨੀਚ ਚੰਡਾਲੀ ਸੀ, ਚੂੜੀ ਸੀ, ਉਹ ਬ੍ਰਾਹਮਣੀ ਹੋ ਗਈ। ਵੀ ਹੁਣ ਜਿਹੜੀ ਚੰਡਾਲੀ ਸੀ ਚੰਡਾਲਨੀ ਸੀ ਉਹ ਬ੍ਰਾਹਮਣੀ ਕਿਵੇਂ ਬਣ ਗਈ? ਔਰ ਇਹਦੇ ਬਾਰੇ ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ। ਕਹਿੰਦੇ ਨੇ ਇੱਕ ਬਿਰਜੋ ਨਾਮ ਦੀ ਬ੍ਰਾਹਮਣੀ ਸੀ ਔਰ ਉਹ ਹਮੇਸ਼ਾ ਗੰਗਾ ਦੇ ਪਾਣੀ ਵਿੱਚ ਆਪਣੇ ਜਿਹੜੇ ਗੰਦੇ ਪੋਤੜੇ ਸਨ ਉਹ ਧੋਣ ਵਾਸਤੇ ਜਾਇਆ ਕਰਦੀ। ਅਤੇ ਇੱਕ ਉੱਥੇ ਹੋਰ ਕੋਈ ਕੁੱਦੋ ਨਾਮ ਦੀ ਭਗਤਣੀ ਸੀ ਔਰ ਉਹ ਉੱਥੇ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਅਤੇ ਹਮੇਸ਼ਾ ਉੱਥੇ ਬੈਠ ਕੇ ਭਜਨ ਕਰਿਆ ਕਰਦੀ ਸੀ। ਇੱਕ ਦਿਨ ਇਹਨਾਂ ਦੋਹਾਂ ਦਾ ਮੇਲ ਹੋਇਆ। ਜਿਹੜੀ ਬਿਰਜੋ ਬ੍ਰਾਹਮਣੀ ਸੀ ਇਹ ਉੱਥੇ ਪੋਤੜੇ ਧੋ ਰਹੀ ਸੀ ਅਤੇ ਜਿਹੜੀ ਕੁੱਦੋ ਭਗਤਣੀ ਸੀ ਇਹ ਉੱਥੇ ਇਸ਼ਨਾਨ ਕਰਨ ਵਾਸਤੇ ਗਈ। ਜਦੋਂ ਉਸ ਬ੍ਰਾਹਮਣੀ ਦੇ ਕੋਲ ਦੀ ਨੰਗੀ ਅਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਕਿੱਥੋਂ ਆ ਗਈ ਚੰਡਾਲਨੀ, ਇਹਨੇ ਤਾਂ ਮੈਨੂੰ ਪੈਟ ਦਿੱਤਾ। ਕਿਉਂਕਿ ਉਸੇ ਘਾਟ ਦੇ ਉੱਤੇ ਉਹ ਬਿਰਜੋ ਬ੍ਰਾਹਮਣੀ ਪੋਤੜੇ ਧੋ ਰਹੀ ਸੀ ਅਤੇ ਉਸੇ ਉੱਤੇ ਉਹ ਭਗਤਨੀ ਇਸ਼ਨਾਨ ਕਰਨ ਵਾਸਤੇ ਗਈ। ਅਤੇ ਹੁਣ ਜਦੋਂ ਉਹਨੇ ਉਸ ਭਗਤਨੀ ਦਾ ਨਿਰਾਦਰ ਕੀਤਾ ਅਤੇ ਇਹ ਗੱਲ ਹੋਰ ਵੀ ਸਾਧੂ ਮਹਾਤਮਾ ਦੇ ਕੋਲ ਚਲੀ ਗਈ। ਲੋਕ ਉਸ ਭਗਤਨੀ ਦਾ ਬੜਾ ਸਨਮਾਨ ਵੀ ਕਰਦੇ ਸਨ ਕਿਉਂਕਿ ਭਗਤੀ ਦਾ ਆਪਣਾ ਪ੍ਰਤਾਪ ਹੁੰਦਾ। ਹੁਣ ਜਦੋਂ ਇਹ ਫੈਸਲਾ ਹੋਰ ਸਿਆਣੇ ਬੰਦਿਆਂ ਦੇ ਕੋਲ ਗਿਆ ਅਤੇ ਉਹ ਕਹਿੰਦੇ ਵੀ ਹੁਣ ਇਹਦਾ ਫੈਸਲਾ ਹੋਣਾ ਚਾਹੀਦਾ ਹੈ ਬਈ ਉਹ ਜਿਹੜੀ ਚੰਡਾਲਨੀ ਸੀ ਉਹ ਬਿਰਜੋ ਬ੍ਰਾਹਮਣੀ ਦੇ ਨੇੜੇ ਜਾ ਕੇ ਉਹਨੇ ਇਸ਼ਨਾਨ ਕੀਤਾ ਉਹਦਾ ਉਹਦੇ ਉੱਤੇ ਪਰਛਾਵਾਂ ਪਿਆ ਵੀ ਉਹਨਾਂ ਦੀ ਲੜਾਈ ਹੋਈ ਇਹਦਾ ਫੈਸਲਾ ਕਿਵੇਂ ਹੋਣਾ ਚਾਹੀਦਾ। ਅਤੇ ਫਿਰ ਉਹ ਸਿਆਣੇ ਪੁਰਸ਼ਾਂ ਨੇ ਇਹ ਸਲਾਹ ਦਿੱਤੀ ਕਹਿੰਦੇ ਇਉਂ ਕਰੋ ਜਿਹੜੀ ਹਾਲਤ ਵਿੱਚ ਵੀ ਉਹ ਦੋਵੇਂ ਹਨ ਅਤੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ ਅਤੇ ਇੱਥੇ ਪੰਚਾਇਤ ਫੈਸਲਾ ਕਰੇਗੀ। ਅਤੇ ਜਿਹੜੇ ਸਿਆਣੇ ਪੁਰਸ਼ ਹਨ ਉਹਨਾਂ ਨੇ ਕਿਸੇ ਆਦਮੀ ਨੂੰ ਭੇਜਿਆ ਵੀ ਉਸ ਬਿਰਜੋ ਬ੍ਰਾਹਮਣੀ ਨੂੰ ਵੀ ਅਤੇ ਉਸ ਦੂਸਰੀ ਭਗਤਿਨੀ ਨੂੰ ਵੀ ਬੁਲਾਓ। ਅਤੇ ਉਹ ਜਦੋਂ ਬਿਰਜੋ ਬ੍ਰਾਹਮਣੀ ਆਏ ਉਹਦੇ ਹੱਥ ਵਿੱਚ ਗੰਦੇ ਪੋਤੜੇ ਫੜੇ ਹੋਏ ਸੀ ਅਤੇ ਜਿਹੜੀ ਉਹ ਭਗਤਨੀ ਸੀ ਉਹਦੇ ਹੱਥ ਵਿੱਚ ਮਾਲਾ ਸੀ ਉਹ ਰਾਮ ਰਾਮ ਕਰਦੀ ਆ ਰਹੀ ਸੀ। ਅਤੇ ਜਦੋਂ ਸਾਹਮਣੇ ਦੋਵੇਂ ਜਾਣੀਆਂ ਪੇਸ਼ ਹੋਈਆਂ ਅਤੇ ਜਿਹੜੇ ਚੰਗੇ ਪੰਚਾਇਤੀ ਲੋਕ ਬੈਠੇ ਸਨ ਅਤੇ ਉਹ ਕਹਿੰਦੇ ਵੀ ਦੱਸੋ ਤੁਹਾਡਾ ਰੌਲਾ ਕਿਸ ਗੱਲ ਦਾ ਹੈ? ਉਹ ਕਹਿੰਦੇ ਨੇ ਮੈਂ ਬ੍ਰਾਹਮਣੀ ਹਾਂ ਇਹ ਚੰਡਾਲਨੀ ਹੈ ਵੀ ਇਹਨੇ ਮੇਰੇ ਉੱਤੋਂ ਦੀ ਆ ਕੇ ਗੰਗਾ ਵਿੱਚ ਇਸ਼ਨਾਨ ਕੀਤਾ ਮੇਰਾ ਸਭ ਕੁਝ ਇਹਨੇ ਭ੍ਰਿਸ਼ਟ ਕਰ ਦਿੱਤਾ ਹੈ ਅਤੇ ਇਸ ਨੂੰ ਆਖੋ ਵੀ ਇਹ ਉੱਥੇ ਘਾਟ 'ਤੇ ਇਸ਼ਨਾਨ ਨਾ ਕਰਿਆ ਕਰੇ। ਅਤੇ ਫਿਰ ਜਦੋਂ ਇਹ ਗੱਲ ਹੋਈ ਤਾਂ ਉਹ ਕਹਿੰਦੇ ਵੀ ਤੂੰ ਇਹਨੂੰ ਚੰਡਾਲਨੀ ਕਿਵੇਂ ਕਿਹਾ? ਕਹਿੰਦੇ ਹੈ ਹੀ ਇਹ ਚੰਡਾਲਨੀ ਹੈ। ਤਾਂ ਉਸ ਵੇਲੇ ਸਿਆਣੇ ਪੁਰਸ਼ ਹੱਸ ਪਏ ਕਹਿੰਦੇ ਉਹਦੇ ਹੱਥ ਵਿੱਚ ਤਾਂ ਮਾਲਾ ਫੜੀ ਹੋਈ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪ ਰਹੀ ਹੈ ਅਤੇ ਤੇਰੇ ਹੱਥ ਵਿੱਚ ਗੰਦੇ ਪੋਤੜੇ ਫੜੇ ਨੇ ਅਤੇ ਮੂੰਹੋਂ ਬੋਲ ਕਬੋਲ ਬੋਲ ਰਹੀ ਹੈ, ਅਸਲੀ ਦਾ ਚੰਡਾਲਨੀ ਤੂੰ ਹੈ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਸਾਰੇ ਹੱਸ ਪਏ, ਕਹਿਣ ਲੱਗੇ ਇਹ ਗੱਲ ਬਿਲਕੁਲ ਠੀਕ ਹੈ ਵੀ ਉਸ ਘਟਨਾ ਨੂੰ ਲੈ ਕੇ ਇੱਥੇ ਇਹ ਅਰਥ ਸਪਸ਼ਟ ਹੋ ਜਾਂਦਾ ਹੈ। ਅਦਮ ਚੰਡਾਲੀ ਪਈ ਬ੍ਰਾਹਮਣੀ, ਜਿਹੜੀ ਉਹ ਨੀਚ ਜਾਤੀ ਵਾਲੀ ਚੰਡਾਲਨੀ ਸੀ ਉਹਦੇ ਹੱਥ ਵਿੱਚ ਮਾਲਾ ਸੀ, ਉਹ ਰਾਮ ਰਾਮ ਜਪਦੀ ਸੀ, ਉਹ ਤੇ ਬ੍ਰਾਹਮਣੀ ਬਣ ਗਈ ਤੇ ਸੂਦੀ ਤੇ ਸ੍ਰਿਸ਼ਟਾਈ ਹੈ। ਵੀ ਪਹਿਲਾਂ ਉਹ ਭਾਵੇਂ ਸ਼ੂਦਰੀ ਸ਼ੂਦਰਨੀ ਉਸਨੂੰ ਆਖਿਆ ਜਾਂਦਾ ਸੀ ਪਰ ਉਹ ਸ਼ੂਦਰੀ ਤੋਂ ਸ੍ਰੇਸ਼ਟ ਆਈ, ਉਹ ਸ਼ੂਦਰੀ ਤੋਂ ਸ੍ਰੇਸ਼ਟ ਬਣ ਗਈ ਕਿਉਂਕਿ ਭਗਤੀ ਦਾ ਪ੍ਰਤਾਪ ਐਸਾ ਸੀ, ਵਾਹਿਗੁਰੂ ਦੇ ਨਾਮ ਦਾ ਐਸਾ ਪ੍ਰਤਾਪ ਸੀ ਤੇ ਉਸਨੇ ਉਹਨੂੰ ਉੱਚਾ ਕਰ ਦਿੱਤਾ ਤੇ ਜਿਹੜੀ ਬ੍ਰਾਹਮਣੀ ਸੀ ਉਹ ਚੰਡਾਲਨੀ ਹੋ ਗਈ। ਅਦਮ ਚੰਡਾਲੀ ਪਈ ਬ੍ਰਾਹਮਣੀ, ਜਿਹੜੀ ਬ੍ਰਾਹਮਣੀ ਸੀ ਉਹ ਨੀਚ ਚੰਡਾਲਨੀ ਬਣ ਗਈ ਤੇ ਜਿਹੜੀ ਸ਼ੂਦਰਨੀ ਸੀ ਉਹ ਬ੍ਰਾਹਮਣੀ ਨਾਲੋਂ ਵੀ ਸ੍ਰੇਸ਼ਟ ਹੋ ਗਈ।
ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ।
ਲੋ ਹਜ਼ੂਰ ਕਹਿੰਦੇ ਨੇ ਵੀ ਇੱਕ ਐਸੀ ਕਹਿੰਦੇ ਡੈਣ ਸੀ ਉਹ ਪਾਤਾਲ ਵਿੱਚ ਵੀ ਚਲੀ ਗਈ, ਆਕਾਸ਼ਾਂ ਵਿੱਚ ਵੀ ਚਲੀ ਗਈ ਪਰ ਉੱਥੇ ਜਾ ਕੇ ਵੀ ਸਖਣੀ ਹੀ ਰਹੀ, ਉਹਦਾ ਪੇਟ ਨਾ ਭਰਿਆ। ਲਹਿਬਰ ਬੂਜੀ ਖਾਈ ਰੇ ਤੇ ਉਹਦੇ ਅੰਦਰ ਜਿਹੜੀ ਅੱਗ ਬਲ ਰਹੀ ਸੀ ਬਸ ਉਹਨੇ ਉਹਦੀ ਪੇਸ਼ ਨਾ ਜਾਣ ਦਿੱਤੀ। ਲੋ ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਨੇ ਕਿਰਪਾ ਕੀਤੀ ਜਿਹੜੀ ਪਾਤਾਲਾਂ ਤੇ ਆਕਾਸ਼ਾਂ ਵਿੱਚ ਜਾ ਕੇ ਵੀ ਸੱਖਣੀ ਸੀ, ਪਾਪ ਪੇਟੋਂ ਖਾਲੀ ਸੀ, ਤੇ ਹੁਣ ਉਹਦੀ ਅੰਦਰੋਂ ਜਿਹੜੀ ਅੱਗ ਬੁੱਝ ਗਈ ਹੈ ਤੇ ਇਸ ਢੰਗ ਦੇ ਨਾਲ ਹੁਣ ਇਸ ਨੂੰ ਖਾਈ ਰੇ ਅਪਾਵ ਕਰ ਦਿੱਤਾ ਹੈ।
ਕਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਅੱਜ ਕਹਿ ਵਸ ਗੁਰ ਕੀ ਨੋ ਕੇ ਹਰ ਕੁਕਰ ਤਿਨੈ ਲਗਾਈ ਰੇ ਰਹਾਓ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਤੁਸੀਂ ਪਹਿਲਾ ਅਰਥ ਸੁਣ ਰਹੇ ਹੋ, ਬਾਹਜ ਅਰਥ ਬਈ ਗੁਰੂ ਨੇ ਐਸੀ ਕਿਰਪਾ ਕੀਤੀ ਜਿਹੜੀ ਘਰ ਦੀ ਬਿੱਲੀ ਸੀ ਹੁਣ ਹੋਰ ਢੰਗ ਦੇ ਨਾਲ ਸਿਖਾ ਦਿੱਤਾ। ਪਹਿਲਾਂ ਤੇ ਉਹ ਚੂਹਿਆਂ ਨੂੰ ਪਕੜਦੀ ਸੀ ਪਰ ਹੁਣ ਚੂਹਿਆਂ ਨੂੰ ਦੇਖ ਦੇਖ ਕੇ ਡਰਨ ਲੱਗ ਪਈ ਹੈ। ਤੇ ਗੁਰੂ ਨੇ ਹੋਰ ਕੌਤਕ ਵਰਤਾਇਆ ਹੈ ਵੀ ਜਿਹੜਾ ਸ਼ੇਰ ਸੀ ਉਹਨੂੰ ਬੱਕਰੀ ਦੇ ਵਸ ਪਾ ਦਿੱਤਾ। ਕੁੱਕਰ ਤਿਨਹ ਲਗਾਈ ਰੇ, ਜਿਹੜਾ ਕੁੱਕਰ ਕੁੱਤਾ ਸੀ, ਹੱਡ ਚੂਣਦਾ ਸੀ, ਲੱਤਾਂ ਪਾੜਦਾ ਸੀ ਤੇ ਮਾਸ ਖਾਂਦਾ ਸੀ, ਲਹੂ ਪੀਂਦਾ ਸੀ, ਉਹਨੂੰ ਵੀ ਕੱਖ ਖਾਣ ਲਾ ਦਿੱਤਾ ਹੈ।
ਬਾਜ ਥੂਨੀਆਂ ਛਪਰਾ ਥਾਮਿਆਂ ਨੀ ਘਰਿਆਂ ਕਰ ਪਾਇਆ ਰੇ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਦੇਖ ਲੋ ਗੁਰੂ ਨੇ ਐਸੀ ਕਿਰਪਾ ਕੀਤੀ, ਬਾਜ ਥੂਨੀਆਂ ਬਿਨਾਂ ਥੂਨੀਆਂ ਤੋਂ ਥੰਮੀਆਂ ਤੋਂ ਛਪਰਾ ਥੰਮ ਦਿੱਤਾ, ਭਾਵ ਗੁਰੂ ਨੇ ਬਿਨਾਂ ਕਿਸੇ ਥੰਮੀਆਂ ਤੋਂ ਵੀ ਛੱਪਰ ਬੰਨ ਦਿੱਤਾ, ਛੱਪਰ ਥੰਮ ਦਿੱਤਾ, ਨੀ ਘਰਿਆ ਕਰ ਪਾਇਆ ਰੇ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬੇਘਰਾ ਸੀ ਮਨੁੱਖ ਇਹਨੂੰ ਘਰ ਵੀ ਪ੍ਰਾਪਤ ਹੋ ਗਿਆ ਹੈ ਭਾਈ।
ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ ਰੇ।
ਲੋ ਜਦੋਂ ਗੁਰੂ ਦੀ ਕਿਰਪਾ ਹੋਈ, ਜਿਹੜਾ ਜੜੀਏ ਦਾ ਅਰਥ ਹੈ ਵੀ ਸੁਨਿਆਰ, ਜਿਹੜਾ ਕੋਈ ਜੜਾਊ ਜੜਨ ਵਾਲਾ ਉਹਨੂੰ ਜੜੀਆ ਕਹਿੰਦੇ ਨੇ। ਲਓ ਉਹਨੇ ਬਿਨਾਂ ਕੁਛ ਲਏ ਤੋਂ ਤੇ ਬਿਨਾਂ ਕੋਈ ਕੀਮਤ ਵਸੂਲੇ ਤੋਂ ਉਹਨੇ ਜੜਾਊ ਜੜ ਦਿੱਤਾ। ਥੇਵਾ ਅਚਰ ਜਲਾਇਆ ਰੇ ਹੇ ਭਾਈ, ਉਹਦੇ ਵਿੱਚ ਇੱਕ ਇਹੋ ਜਿਹਾ ਥੇਵਾ ਦਾ ਅਰਥ ਨਗ ਵੀ ਲਾ ਦਿੱਤਾ ਜਿਸਨੇ ਉਹਦੀ ਸੋਭਾ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।
ਦਾਦੀ ਦਾਦ ਨਾ ਪਹੁੰਚਣ ਹਾਰਾ, ਚੁੱਪੀ ਨਿਰਨੋ ਪਾਇਆ ਰੇ।
ਲਓ ਜਿੱਥੇ ਮੈਂ ਦਾਦੀ ਦਾ ਅਰਥ ਵੀ ਫਰਿਆਦੀ ਹੋ ਕੇ ਤੇ ਇਨਸਾਫ਼ ਲਈ ਪੁਕਾਰ ਕਰਦਾ ਸੀ ਤੇ ਕਿਸੇ ਵੀ ਕੋਰਟ ਕਚਹਿਰੀ ਦੇ ਵਿੱਚ ਮੈਨੂੰ ਇਨਸਾਫ਼ ਮਿਲਣ ਦੀ ਆਸ ਨਹੀਂ ਸੀ, ਦਾਦੀ ਦਾਦ ਨਾ ਪਹੁੰਚਣ ਹਾਰਾ, ਮੈਂ ਦਾਦੀ ਦਾ ਅਰਥ ਵੀ ਫਰਿਆਦੀ ਹੋ ਕੇ ਤੇ ਦਾਦ ਆਪਣੇ ਇਨਸਾਫ਼ ਦੇ ਲਈ ਦੁਆ ਕਰ ਰਿਹਾ ਸੀ, ਪੁਕਾਰ ਕਰ ਰਿਹਾ ਸੀ ਤੇ ਨਾ ਪਹੁੰਚਣ ਹਾਰਾ, ਪਰ ਨਿਆਂ ਤੇ ਨਹੀਂ ਸੀ ਮੈਂ ਪਹੁੰਚ ਸਕਦਾ, ਚੁੱਪੀ ਨਿਰਨੋਂ ਪਾਇਆ ਰੇ। ਤੇ ਗੁਰੂ ਨੇ ਕਹਿਤਾ ਚੁੱਪ ਚਾਪ ਘਰ ਬੈਠ ਜਾ ਤੇ ਵਾਹਿਗੁਰੂ ਵਾਹਿਗੁਰੂ ਜਪ। ਬਸ ਜਦੋਂ ਗੁਰੂ ਦੀ ਕਿਰਪਾ ਤੇ ਗੁਰੂ ਦੀ ਬਾਣੀ ਤੇ ਅਮਲ ਕੀਤਾ, ਗੁਰੂ ਦੇ ਬਚਨਾਂ ਨੂੰ ਮੰਨਿਆ ਤੇ ਚੁੱਪੀ ਨਿਰਨੋਂ ਪਾਇਆ ਰੇ, ਵੀ ਚੁੱਪ ਚਾਪ ਰਹਿ ਕੇ ਤੇ ਮੈਂ ਨਿਰਨੋਂ ਦਾ ਅਰਥ ਨਿਰਣਾ, ਭਾਵ ਫੈਸਲਾ ਪ੍ਰਾਪਤ ਕਰ ਲਿਆ, ਭਾਵ ਜਿੱਥੇ ਮੈਂ ਆਪਣੇ ਆਪ ਯਤਨ ਕਰਕੇ ਕੋਰਟ ਕਚਹਿਰੀਆਂ ਦੇ ਵਿੱਚ ਗਿਆ ਮੈਨੂੰ ਇਨਸਾਫ਼ ਨਹੀਂ ਮਿਲਿਆ ਤੇ ਗੁਰੂ ਨੇ ਮੈਨੂੰ ਕਹਿਤਾ ਸ਼ਾਂਤ ਹੋ ਕੇ ਘਰ ਬੈਠ ਜਾ, ਬਾਣੀ ਪੜ੍ਹ, ਸਿਮਰਨ ਕਰ ਤੇ ਆਪਣੇ ਆਪ ਹੀ ਤੈਨੂੰ ਪਰਮੇਸ਼ਰ ਵੱਲੋਂ ਇਨਸਾਫ਼ ਮਿਲੇਗਾ, ਉਹ ਮੈਨੂੰ ਮਿਲ ਗਿਆ ਹੈ।
ਮਾਲ ਦੁਲੀਚੈ ਬੈਠੀ ਲੇ, ਮ੍ਰਿਤਕ ਨੈਣ ਦਿਖਾਲਨ ਧਾਇਆ ਰੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਲ ਦੁਲੀਚੈ ਬੈਠੀ ਲੇ ਮ੍ਰਿਤਕ, ਇੱਥੇ ਵਿਸਰਾਮ ਲਾਉਣਾ। ਮਾਲ ਦੁਲੀਚੈ ਬੈਠੀ ਲੇ ਮ੍ਰਿਤਕ ਇੱਕ ਇਹੋ ਜਿਹੀ ਡੈਣ ਹੈ ਵੀ ਇੱਕ ਬੜੇ ਸੋਹਣੇ ਦੁਲੀਚੈ ਦਾ ਅਰਥ ਵੀ ਗਲੀਚੇ ਨੂੰ ਮੱਲ ਕੇ ਉਹਦੇ ਉੱਤੇ ਬੈਠੀ ਹੋਈ ਹੈ ਤੇ ਮ੍ਰਿਤਕ ਦਾ ਅਰਥ ਵੀ ਉਹ ਮੁਰਦਾਰ ਖਾਂਦੀ ਹੈ। ਬੜੇ ਸੋਹਣੇ ਗਲੀਚੇ ਨੂੰ ਮੱਲ ਕੇ ਬੈਠੀ ਹੈ ਤੇ ਮੁਰਦਾਰ ਖਾਂਦੀ ਹੈ। ਨੈਣ ਦਿਖਾਲਣ ਧਾਇਆ ਰੇ ਤੇ ਅੱਖਾਂ ਦੇ ਨਾਲ ਉਹ ਬੜਾ ਘੂਰਦੀ ਵੀ ਹੈ, ਕਿਉਂਕਿ ਵੀ ਡੈਣ ਦੀ ਨਿਗਾਹ ਵੀ ਬੜੀ ਕਰੂਰ ਹੁੰਦੀ ਹੈ ਵੀ ਉਹ ਜਿਹੜੀ ਡੈਣ ਸੀ ਨੈਣ ਦਿਖਾਲਣ ਉਹ ਅੱਖਾਂ ਨਾਲ ਘੂਰਦੀ ਵੀ ਸੀ ਤੇ ਉਹ ਹੁਣ ਧਾਇਆ ਰੇ, ਸਾਰਾ ਕੁਝ ਹੁਣ ਉਹਦਾ ਨਾਸ ਹੋ ਗਿਆ ਹੈ।
ਸੋਈ ਅਜਾਣ ਕਹਿ ਮੈਂ ਜਾਣਾ, ਜਾਣਨ ਹਾਰ ਨਾ ਛਾਣਾ ਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦੁਨੀਆਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਸਾਨੂੰ ਬਹੁਤ ਗਿਆਨ ਹੈ, ਅਸੀਂ ਤੇ ਰੱਬ ਨੂੰ ਜਾਣ ਲਿਆ ਹੈ, ਪਰ ਹਜ਼ੂਰ ਕਹਿੰਦੇ ਜਿਹੜਾ ਇਹ ਗੱਲ ਆਖੇ ਨਾ ਵੀ ਮੈਂ ਜਾਣ ਲਿਆ ਹੈ, ਮੈਂ ਰੱਬ ਨੂੰ ਜਾਣਦਾ ਹਾਂ, ਉਹੀ ਅਸਲੀ ਅਣਜਾਣ ਹੈ, ਉਹ ਨਾਦਾਨ ਹੈ, ਉਹ ਅਗਿਆਨੀ ਹੈ। ਜਾਣਨ ਹਾਰ ਨਾ ਛਾਨਾ ਰੇ, ਤੇ ਜਿਸਨੇ ਉਹਨੂੰ ਜਾਣ ਲਿਆ ਉਹ ਆਪਦੇ ਮੁਖੋਂ ਕਦੇ ਵੀ ਇਹ ਗੱਲ ਨਹੀਂ ਆਖੇਗਾ ਕਿ ਮੈਂ ਜਾਣ ਲਿਆ, ਕਿਉਂਕਿ ਜਿਹੜਾ ਜਾਣਨ ਵਾਲਾ ਉਹ ਤੇ ਸ਼ਾਨਾ ਨਾ ਸ਼ਾਨਾ ਰਹੇ ਉਹ ਤੇ ਛੁਪਿਆ ਰਹਿ ਹੀ ਨਹੀਂ ਸਕਦਾ। ਜਿਵੇਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ, ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖਿਆ ਲੁਕਾਈ। ਰਤਨ ਦੇ ਵਿੱਚ ਪ੍ਰਕਾਸ਼ ਹੁੰਦਾ, ਤੁਸੀਂ ਉਸ ਰਤਨ ਨੂੰ ਕਿਸੇ ਹਨੇਰੇ ਕਮਰੇ ਵਿੱਚ ਲੁਕਾ ਕੇ ਰੱਖਦੇ, ਉਹਨੇ ਫਿਰ ਪ੍ਰਗਟ ਹੋ ਜਾਣਾ, ਉਹਦੇ ਅੰਦਰ ਰੋਸ਼ਨੀ ਹੈ, ਚਮਕ ਹੈ, ਪਤਾ ਲੱਗ ਜਾਣਾ ਵੀ ਉੱਥੇ ਰਤਨ ਪਿਆ ਹੈ। ਤੁਸੀਂ ਰਤਨ ਨੂੰ ਹਨੇਰੇ ਵਿੱਚ ਛੁਪਾ ਕੇ ਨਹੀਂ ਰੱਖ ਸਕਦੇ। ਇਸੇ ਲਈ ਜਿਹਨੇ ਉਸ ਜਿਹੜਾ ਜਾਣਨ ਵਾਲਾ ਹੈ, ਜਿਹਦੇ ਅੰਦਰ ਨਾਮ ਦਾ ਰਤਨ, ਗਿਆਨ ਦਾ ਰਤਨ ਚਮਕ ਪਿਆ, ਉਹ ਕਦੀ ਲੁਕਿਆ ਨਹੀਂ ਰਹਿ ਸਕਦਾ।
ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾ ਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤਾਂ ਗੁਰੂ ਨੇ ਅੰਮ੍ਰਿਤ ਪਿਆ ਦਿੱਤਾ, ਨਾਮ ਬਾਣੀ ਦਾ ਅੰਮ੍ਰਿਤ ਛਕਾ ਦਿੱਤਾ ਹੈ। ਰਸਕ ਰਸਕ ਬਿਗਸਾਨਾ ਰੇ, ਮੈਂ ਤਾਂ ਰਸ ਰਸ ਕੇ ਬਾਣੀ ਪੜ੍ਹ ਰਿਹਾ ਹਾਂ, ਕੀਰਤਨ ਕਰ ਰਿਹਾ ਹਾਂ, ਸਿਮਰਨ ਕਰ ਰਿਹਾ ਹਾਂ, ਤੇ ਨਾਲ ਬਿਕਸਾਨਾ ਰੇ ਮੈਂ ਖੁਸ਼ ਹੋ ਰਿਹਾ ਹਾਂ, ਕਿਉਂਕਿ ਮੈਨੂੰ ਆਤਮਕ ਖੁਸ਼ੀ ਪ੍ਰਾਪਤ ਹੋ ਰਹੀ ਹੈ। ਵਾਹਿਗੁਰੂ ਦੇ ਨਾਮ ਸਿਮਰਨ ਦੁਆਰਾ ਸਾਨੂੰ ਇਹ ਮਹਾਨ ਆਨੰਦ ਪ੍ਰਾਪਤ ਹੋ ਰਿਹਾ ਹੈ। ਇਹ ਤੇ ਹੈ ਪਹਿਲਾ ਅਰਥ। ਲਓ ਜਿਹੜਾ ਇਹਦਾ ਅੰਤਰੀਵ ਅਰਥ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇਹ ਇੱਕ ਅਲੰਕਾਰਕ ਸ਼ਬਦਾਵਲੀ ਵਰਤੀ ਹੈ, ਇਹਦਾ ਅੰਤਰੀਵ ਅਰਥ ਕੀ ਹੈ? ਘਰ ਕੀ ਬੁਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ। ਜਿਹੜੀ ਘਰ ਦੀ ਬਿੱਲੀ ਹੈ ਉਹ ਕਿਹੜੀ ਹੈ? ਉਹ ਹੈ ਲੋਭ ਵਾਲੀ ਬਿਰਤੀ। ਜਿਹੜੀ ਲੋਭ ਵਾਲੀ ਬਿਰਤੀ ਹੈ ਨਾ, ਵੀ ਉਹ ਵੀ ਮੈਂ ਲੈ ਲਵਾਂ, ਉਹ ਵੀ ਲੈ ਲਵਾਂ, ਇਹ ਲੋਭ ਇੱਥੋਂ ਤੱਕ ਮਨੁੱਖ ਨੂੰ ਗਰਾ ਦਿੰਦਾ ਹੈ। ਨਾ ਮਾਤਾ ਪਿਤਾ ਦਾ, ਨਾ ਭਰਾਵਾਂ ਦਾ, ਅਤੇ ਨਾ ਰਿਸ਼ਤੇਦਾਰਾਂ ਦਾ ਡਰ ਮੰਨਦਾ, ਸਭ ਨਾਲ ਧੋਖਾ ਕਰੀ ਜਾਂਦਾ। ਲੋਭ ਇੱਥੋਂ ਤੱਕ ਗੁਰੂ ਪੀਰ ਦਾ ਵੀ ਮਨ ਦੇ ਵਿੱਚੋਂ ਡਰ ਕੱਢ ਦਿੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਘਰ ਕੀ ਬੁਲਾਈ, ਜਿਹੜੀ ਘਰ ਦੀ ਬਿੱਲੀ ਸੀ ਲੋਭ ਵਾਲੀ ਬਿਰਤੀ। ਹੁਣ ਗੁਰੂ ਮਹਾਰਾਜ ਨੇ ਇਹਨੂੰ ਹੋਰ ਸਿੱਖਿਆ ਦਿੱਤੀ ਹੈ, ਬਈ ਤੂੰ ਹੁਣ ਸੰਤੋਖ ਧਾਰਨ ਕਰਨਾ। ਮੂਸਾ ਦੇਖ ਡਰਾਈ ਰੇ, ਇਹ ਮੂਸਾ ਦਾ ਅਰਥ ਹੈ ਚੂਹਾ, ਚੂਹੇ ਤੋਂ ਮੁਰਾਦ ਹੈ ਪਦਾਰਥ। ਵੀ ਇਹ ਜਿਹੜੀ ਲੋਭ ਵਾਲੀ ਬਿਰਤੀ ਸੀ, ਪਹਿਲਾਂ ਤੇ ਪਦਾਰਥਾਂ ਨੂੰ ਵੇਖ ਵੇਖ ਕੇ ਪਕੜਦੀ ਸੀ ਉਹਨਾਂ ਨੂੰ, ਪਰ ਹੁਣ ਐਸੀ ਗੁਰੂ ਮਹਾਰਾਜ ਨੇ ਇਹਨੂੰ ਸਿੱਖਿਆ ਬਖਸ਼ੀ ਹੈ, ਇਹ ਹੁਣ ਉਹਨਾਂ ਪਦਾਰਥਾਂ ਨੂੰ ਦੇਖ ਕੇ ਡਰਨ ਲੱਗ ਪਈ ਹੈ। ਕਹਿੰਦੀ ਇਹ ਜਿਹੜੇ ਪਦਾਰਥ ਨੇ ਇਹ ਮੇਰੇ ਲਈ ਦੁਖਦਾਈ ਨੇ, ਇਹਨਾਂ ਨੇ ਮੇਰਾ ਸਾਥ ਨਹੀਂ ਦੇਣਾ। ਇਸ ਲਈ ਉਹ ਹੁਣ ਉਹਨਾਂ ਪਦਾਰਥਾਂ ਨੂੰ ਦੇਖ ਦੇਖ ਕੇ ਡਰਨ ਲੱਗ ਪਈ ਹੈ। ਅੱਜ ਕਹਿ ਵਸਗੁਰ ਕੀਨੋ ਕੇਹਰ। ਲਓ ਜਿਹੜਾ ਸ਼ੇਰ ਵਾਂਗੂ ਹੰਕਾਰ ਸੀ, ਜੋ ਬੜਾ ਸਾਡੇ ਅੰਦਰ ਸ਼ੇਰ ਵਾਂਗੂ ਗੱਜ ਰਿਹਾ ਸੀ, ਮੇਰੇ ਵਰਗਾ ਕੌਣ ਹੈ, ਅੱਜ ਕਹਿ ਵਸ ਗੁਰ ਕੀਨੋ ਕੇਹਰ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਜਿਹੜੀ ਨਿਮਰਤਾ ਵਾਲੀ ਬਿਰਤੀ ਹੈ ਇਹ ਮਨ ਨੂੰ ਬੱਕਰੀ ਹੈ। ਅੱਜ ਕਹਿ ਵਸ ਗੁਰ ਕੀਨੋ ਕੇਹਰ ਵੀ ਗੁਰੂ ਮਹਾਰਾਜ ਨੇ ਹੰਕਾਰ ਰੂਪੀ ਸ਼ੇਰ ਨੂੰ ਨਿਮਰਤਾ ਦੇ ਵਸ ਪਾ ਦਿੱਤਾ ਹੈ। ਹੁਣ ਨਿਮਰਤਾ ਨੇ ਹੰਕਾਰ ਨੂੰ ਅਧੀਨ ਕਰ ਲਿਆ, ਹੁਣ ਹੰਕਾਰ ਗੱਜ ਨਹੀਂ ਸਕਦਾ, ਨਿਮਰਤਾ ਨਾਲ ਸੇਵਾ ਕਰ ਰਿਹਾ। ਕੂਕਰ ਤਿੰਨ ਹੈ ਲਗਾਈ ਰੇ, ਤੇ ਜਿਹੜਾ ਲੋਹ ਕੁੱਤੇ ਵਾਂਗੂ ਭੌਂਕਦਾ ਸੀ ਤੇ ਲੋਕਾਂ ਨੂੰ ਪਾੜ ਪਾੜ ਖਾਂਦਾ ਸੀ, ਤੇ ਉਹ ਵੀ ਹੁਣ ਤਿੰਨ ਹੈ ਲਗਾਈ ਰੇ ਉਹਨੂੰ ਘਾਹ ਖਾਣ ਲਾ ਦਿੱਤਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਲੋਭ ਕੁੱਤੇ ਵਾਂਗੂ ਭੌਂਕਦਾ ਸੀ ਉਹ ਵੀ ਹੁਣ ਸ਼ਾਕਾਹਾਰੀ ਬਣ ਗਿਆ। ਜਿਵੇਂ ਕੁੱਤਾ ਪਹਿਲਾਂ ਹੱਡ ਚੂੰਡਦਾ ਸੀ, ਇਸੇ ਤਰ੍ਹਾਂ ਕਈ ਮਨੁੱਖਾਂ ਦਾ ਸੁਭਾਅ ਹੁੰਦਾ, ਉਹ ਮਾਸ ਖਾਂਦੇ ਨੇ, ਮੀਟ ਖਾਂਦੇ ਨੇ ਕੁੱਤੇ ਵਾਂਗੂ। ਇਹ ਕੁੱਤਿਆਂ ਦਾ ਕੰਮ ਹੈ, ਮੀਟ ਖਾਣਾ, ਮਾਸ ਖਾਣਾ, ਲਹੂ ਪੀਣਾ। ਪਰ ਹੁਣ ਉਹ ਜਿਹੜਾ ਐਸਾ ਲੋਭ ਰੂਪੀ ਕੁੱਤਾ ਸੀ ਤੇ ਉਹਨੂੰ ਉਸ ਪਾਸਿਓਂ ਹਟਾ ਕੇ ਗੁਰੂ ਮਹਾਰਾਜ ਨੇ ਤਿੰਨਹੇ ਲਗਾਈ ਰੇ ਵੀ ਜਿਹੜੇ ਸ਼ੁਭ ਗੁਣਾਂ ਦੇ ਕੱਖ ਨੇ ਉਹਨਾਂ ਨੂੰ ਖਾਣ ਲਾਤਾ। ਲੋਭ ਨੂੰ ਆਖਿਆ ਹੁਣ ਤੂੰ ਸਤ ਸੰਤੋਖ ਆਦਿਕ ਦੈਵੀ ਗੁਣ ਧਾਰਨ ਕਰ, ਇਹਦੇ ਨਾਲ ਤੈਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਇਉਂ ਕੁੱਤੇ ਨੂੰ ਸ਼ੁਭ ਗੁਣਾਂ ਦਾ ਘਾਹ ਖਾਣ ਲਾ ਦਿੱਤਾ ਹੈ, ਐਸੀ ਸਤਿਗੁਰੂ ਨੇ ਕਿਰਪਾ ਕੀਤੀ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ